दीपक जी, बहुत स्वागत है तुहाडा। सत श्री अकाल जी।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਪੰਜਾਬ ਯੂਨੀਵਰਸਿਟੀ ਵਾਲੇ ਮਾਮਲੇ ਦੇ ਵਿੱਚ ਯੂ ਟਰਨ, ਹੁਣ ਕੇਂਦਰ ਨੇ ਮਾਫੀ ਮੰਗ ਲਈ ਆ, ਕੀ ਹੋਇਆ ਜੀ ਅੱਜ?
ਬਿਲਕੁਲ ਜੀ, ਅੱਜ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਬੈਠਕ ਰੱਖੀ ਗਈ ਸੀ। ਉਹ ਬੈਠਕ ਇੱਕ ਵਿਸ਼ਾਲ ਧਰਨੇ ਦੇ ਰੂਪ 'ਚ ਬਦਲ ਗਈ ਅਤੇ ਉਸ ਤੋਂ ਬਾਅਦ ਉਹਦੇ ਵਿੱਚ ਸਾਰੀ ਰਣਨੀਤੀ ਘੜੀ ਗਈ ਕਿ 10 ਤਰੀਕ ਨੂੰ, 10 ਨਵੰਬਰ ਨੂੰ ਆਪਾਂ ਜਿਹੜਾ ਵੱਡਾ ਕੌਲ ਦਿੱਤੀ ਹੋਈ ਆ ਉਸ ਦਿਨ ਯੂਨੀਵਰਸਿਟੀ ਬੰਦ ਦੀ, ਉਹਦੇ ਉੱਤੇ ਕਿਵੇਂ ਫੋਕਸ ਕਰਨਾ ਹੈ, ਉਹਦੀ ਕੀ ਰਣਨੀਤੀ ਹੈ। ਉਹਦੇ ਲਈ ਬੈਠਕ ਦੇ ਦਰਮਿਆਨ ਇਹ ਵੀ ਜਾਣਕਾਰੀ ਮਿਲ ਰਹੀ ਸੀ ਕਿ ਬਕਾਇਦਾ ਤੌਰ 'ਤੇ ਕੇਂਦਰ ਸਰਕਾਰ, ਕੇਂਦਰ ਦੀਆਂ ਏਜੰਸੀਆਂ, ਤੰਤਰ ਜੰਤਰ, ਚੰਡੀਗੜ੍ਹ ਦਾ ਪ੍ਰਸ਼ਾਸਨ, ਉਹ ਸਾਰਾ ਨਜ਼ਰ ਰੱਖ ਰਿਹਾ ਅਤੇ ਰਿਕਾਰਡ ਇਕੱਠਾ ਕੀਤਾ ਜਾ ਰਿਹਾ ਕਿ ਕਿੱਥੋਂ ਕਿੱਥੋਂ ਕਿੰਨੇ ਲੋਕ ਆ ਸਕਦੇ ਨੇ, ਬਾਹਰਲੇ ਸੂਬਿਆਂ ਤੋਂ ਕਿੰਨੇ ਲੋਕ ਆ ਰਹੇ ਨੇ, ਪੁਰਾਣੇ ਵਿਦਿਆਰਥੀ ਕਿੰਨੇ ਆ ਰਹੇ ਨੇ, ਪਾਰਟੀਆਂ ਲੀਡਰ ਕਿੰਨੇ ਆ ਰਹੇ ਨੇ, ਜਥੇਬੰਦੀਆਂ ਕਿੰਨੀਆਂ ਆ ਰਹੀਆਂ ਨੇ, ਪੰਜਾਬ ਤੋਂ ਲੋਕ ਬਿਹਰਾ ਕੱਤ ਕੇ, ਮਤਲਬ ਤੁਸੀਂ ਇਹਦਾ ਅੰਦਾਜ਼ਾ ਇਸ ਗੱਲ ਤੋਂ ਲਾ ਸਕਦੇ ਹੋ ਕਿ ਵਿਆਹਾਂ ਦੇ ਵਿੱਚ ਜਿਹੜੇ ਪ੍ਰੋਗਰਾਮ ਬੁੱਕ ਨੇ ਕਲਾਕਾਰਾਂ ਦੇ, ਉਹ ਆਮ ਲੋਕਾਂ ਦੇ ਵਿਆਹਾਂ ਦੇ ਪ੍ਰੋਗਰਾਮ 'ਚ ਵੀ ਗੀਤ ਸੁਣਾਉਣ ਤੋਂ ਪਹਿਲਾਂ, ਵਧਾਈਆਂ ਦੇਣ ਤੋਂ ਪਹਿਲਾਂ ਇਹ ਸੁਨੇਹਾ ਦੇ ਰਹੇ ਸੀ ਕਿ 10 ਤਰੀਕ ਨੂੰ ਬਾਈ ਅੱਜ ਬਰਾਤ 'ਚ ਨੱਚ ਲਓ, ਜਿਹਨੇ ਨੱਚਣਾ 10 ਤਰੀਕ ਨੂੰ ਉੱਥੇ ਆ ਜਾਓ। ਸੋ ਇਸ ਲਈ ਇਹ ਸਾਰੀ ਜਾਣਕਾਰੀ ਵੀ ਉਹਨਾਂ ਨੂੰ ਮਿਲ ਰਹੀ ਸੀ। ਸੋ ਚਾਹੇ ਇਹਦਾ ਅਸਰ, ਚਾਹੇ 10 ਤਰੀਕ ਵਾਲੇ ਵੱਡੇ ਧਰਨੇ ਦਾ, ਚਾਹੇ ਏਕੇ ਦਾ, ਚਾਹੇ ਪੰਜਾਬ ਦੀ ਬੀਜੇਪੀ ਲੀਡਰ ਨੇ ਕੋਈ ਸੁਨੇਹਾ ਪਹੁੰਚਾਇਆ, ਜੋ ਵੀ ਹੋਵੇ, ਖਬਰੇ ਨਿਕਲ ਕੇ ਆਈ ਸ਼ਾਮ ਟਲਦਿਆਂ ਟਲਦਿਆਂ ਕਿ ਜੀ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਔਰ ਸਿੰਡੀਕੇਟ ਨੂੰ ਬਹਾਲ ਰੱਖਣ ਦਾ ਇੱਕ ਵਾਰ ਫੈਸਲਾ ਕਰਦੇ ਕੇਂਦਰ ਨੇ, ਫਿਰ ਯੂ ਟਰਨ ਲਿਆ। ਮੈਂ ਫਿਰ ਯੂ ਟਰਨ ਇਸ ਲਈ ਗੱਲ ਕਰ ਲਿਆ ਕਿ ਪਹਿਲਾਂ ਵੀ ਇੱਕ ਨੋਟਿਸ ਜਾਰੀ ਕਰਤਾ ਸੀਗਾ, ਨੋਟੀਫਿਕੇਸ਼ਨ, ਕਿ ਲਓ ਜੀ ਅਸੀਂ ਪੁਰਾਣੀ ਸਥਿਤੀ ਬਹਾਲ ਕਰਦੇ ਹਾਂ, ਫਿਰ ਦੂਏ 'ਚ ਆ ਗਿਆ ਕਿ ਨਹੀਂ ਜੀ ਤਰੀਕ ਅਗਲੀ ਤੇ ਅਸੀਂ ਫਿਰ ਲਾਗੂ ਕਰ ਦਾਂਗੇ ਜਦੋਂ ਅਸੀਂ ਜੀ ਕਰੇ, ਹੁਣ 5 ਨਵੰਬਰ ਨਹੀਂ ਹੈ। ਪਰ ਹੁਣ ਅੱਜ ਦੁਬਾਰਾ ਖਬਰ ਨਿਕਲ ਗਈ ਜੀ, ਹੁਣ ਯੂ ਟਰਨ ਦੁਬਾਰਾ ਲੈ ਰਿਹਾ। ਬਕਾਇਦਾ ਤੌਰ 'ਤੇ ਸਿੱਖਿਆ ਮੰਤਰਾਲੇ ਨੇ ਐਲਾਨ ਕੀਤਾ ਕਿ ਜੀ ਅਸੀਂ ਵਿਦਿਆਰਥੀਆਂ ਨਾਲ ਬੈਠਕ ਕੀਤੀ ਜੀ, ਕੁਝ ਨਾਲ ਉਹਨਾਂ ਦੀ ਰਾਏ ਜਾਣੀ ਜੀ। ਉਹ ਤੋਂ ਬਾਅਦ ਕੇਂਦਰ ਨੇ ਜੀ ਕਹਿੰਦੇ ਜੀ ਫੈਸਲਾ ਲਿਆ ਸਿੱਖਿਆ ਮੰਤਰਾਲੇ ਨੇ ਕਿ ਜੀ ਅਸੀਂ ਇਸ ਨੂੰ ਪਹਿਲਾਂ ਵਾਲੀ ਸਥਿਤੀ 'ਚ ਰੱਖਾਂਗੇ, ਸੈਨੇਟ ਸਿੰਡੀਕੇਟ ਬਹਾਲ ਰਹੂਗੀ ਜੀ। ਇਸ ਲਈ ਅਸੀਂ ਪੁਰਾਣੇ ਸਾਰੇ ਨੋਟੀਫਿਕੇਸ਼ਨ ਰੱਦ ਕਰਦੇ ਹੋਏ ਨਵਾਂ ਸਰਕੂਲਰ ਜਾਰੀ ਕਰ ਰਹੇ ਹਾਂ। ਸੋ ਹੁਣ ਇਸ ਤੋਂ ਪਹਿਲਾਂ ਰਵਨੀਤ ਬਿੱਟੂ ਸਾਹਮਣੇ ਆਉਂਦੇ ਨੇ, ਉਹ ਬਕਾਇਦਾ ਤੌਰ 'ਤੇ ਇਸ ਹੋਈ ਘਟਨਾ ਲਈ ਮਾਫੀ ਮੰਗਦੇ ਨੇ। ਕਹਿੰਦੇ ਮੈਨੂੰ ਨਰਿੰਦਰ ਮੋਦੀ ਹੋਰਾਂ ਨੇ ਮੰਤਰਾਲੇ 'ਚ ਰੱਖਿਆ ਹੀ ਇਹੀ ਆ ਕਿ ਮੈਂ ਪੰਜਾਬ ਦੇ ਸਹੀ ਇਸ਼ੂ ਨਾਲ ਮੂਹਰੇ ਰੱਖ ਸਕਾਂ ਜੀ। ਸੋ ਉਹ ਤਾਂ ਪੰਜਾਬ ਨੂੰ ਬਹੁਤ ਅਗਾਂਹ ਲਿਜਾਣਾ ਚਾਹੁੰਦੇ ਨੇ ਜੀ, ਇਸ ਲਈ ਇਹ ਪਹਿਲਾਂ ਵਾਲੀ ਸਥਿਤੀ 'ਚ ਰਹੂਗਾ ਜੀ, ਅਸੀਂ ਵਾਪਸ ਲੈਂਦੇ ਹਾਂ ਇਹ ਫੈਸਲਾ। ਹੁਣ ਇਹ ਗਲਤੀ ਕਰਨ ਤੋਂ ਪਹਿਲਾਂ ਕਿਉਂ ਨਹੀਂ ਪੁੱਛ ਲੈਂਦੇ ਰਵਨੀਤ ਬਿੱਟੂ ਨੂੰ ਜੀ ਮੋਦੀ ਅਮਿਤ ਸ਼ਾਹ ਹੋਰੇ
ਜੀ,
ਮਤਲਬ ਬਾਅਦ 'ਚੋਂ ਪੁੱਛਣ ਦੀ ਬਜਾਏ ਫਿਰ ਫੈਸਲਾ ਲੈਣ ਤੋਂ ਪਹਿਲਾਂ ਪੁੱਛ ਲੈਣ ਦੋਨੋਂ? ਸਵਾਲ ਤਾਂ ਇਹ ਆ, ਤੇ ਫਿਰ ਇੱਕੋ ਫੈਸਲੇ ਨੂੰ ਤਿੰਨ ਤਿੰਨ ਚਾਰ ਚਾਰ ਵਾਰ ਕਿਉਂ ਬਦਲਦੇ ਹੋ ਜੀ? ਸਵਾਲ ਤਾਂ ਇਹ ਵੀ ਆ
ਜੀ।
ਤੇ ਹੁਣ 71 ਤੋਂ ਡਰ ਲੱਗ ਰਿਹਾ ਸੀ, ਇਕੱਠ ਤੋਂ ਡਰ ਲੱਗ ਰਿਹਾ ਸੀ, ਜਾਂ ਅਜੇ ਵੀ ਇਹਦੇ 'ਤੇ ਕੋਈ ਯਕੀਨ ਕਰੂਗਾ ਕਿ ਨਹੀਂ ਕਰੂਗਾ? ਕਿਉਂਕਿ ਕਈ ਵਾਰ ਤੁਸੀਂ ਇਸ ਸਥਿਤੀ 'ਚ ਆ ਜਾਂਦੇ ਹੋ ਕਿ ਵਾਰ ਵਾਰ ਜਦੋਂ ਪੈਂਤੜੇਬਾਜ਼ੀ ਕਰਦੇ ਹੋ, ਵਾਰ ਵਾਰ ਤੁਸੀਂ ਸਿਆਸੀ ਦਾਅ ਖੇਡਦੇ ਹੋ, ਜਨਤਾ ਨੂੰ, ਲੋਕਾਂ ਨੂੰ ਮੂਰਖ ਸਮਝਦੇ ਹੋ, ਫਿਰ ਤੁਹਾਡੇ ਸਹੀ ਫੈਸਲੇ ਨੂੰ ਵੀ ਸਵੀਕਾਰ ਕਰਨਾ ਔਖਾ ਹੋ ਜਾਂਦਾ
ਜੀ।
ਉਹ ਸ਼ੇਰ ਆਇਆ, ਛੋਟੇ ਹੁੰਦੇ ਸਭ ਨੇ ਕਹਾਣੀ ਪੜ੍ਹੀ, ਫਿਰ ਜਦੋਂ ਸੱਚੀ ਆਇਆ ਫਿਰ ਕਿਸੇ ਨੇ ਯਕੀਨ ਹੀ ਨਹੀਂ ਕੀਤਾ। ਸੋ ਕਿਤੇ ਇਹ ਨਾ ਹੋਵੇ ਕਿ ਤੁਸੀਂ ਉਸ ਸਥਿਤੀ 'ਚ ਸਹੀ ਫੈਸਲਾ ਵੀ ਲਵੋ, ਤੁਹਾਡੇ 'ਤੇ ਕੋਈ ਯਕੀਨ ਹੀ ਨਾ ਕਰੇ, ਇਹ ਵੀ ਸਵਾਲ ਖੜਾ। ਪਰ ਹੁਣ ਅੱਜ ਬੈਠਕ ਹੋਈ ਸੀ, ਉਹ 'ਚ ਜੋ ਫੈਸਲਾ ਹੋਇਆ, ਇਹਨਾਂ ਨੇ ਕੇਂਦਰ ਨੇ ਆਪਣਾ ਫੈਸਲਾ ਕਰਤਾ, ਪਰ ਵਿਦਿਆਰਥੀ ਸਵੇਰੇ ਫਿਰ ਸਿਰ ਜੋੜ ਕੇ ਬੈਠਣਗੇ, ਫਿਰ ਨਵੇਂ ਨੁਕਤੇ ਤੋਂ ਵਿਚਾਰਿਆ ਜਾਊ। ਹੁਣ ਇਹ ਚਾਹੇ ਧਰਨਾ ਹੋਵੇ, ਚਾਹੇ ਪ੍ਰਦਰਸ਼ਨ ਹੋਵੇ, ਤੇ ਚਾਹੇ ਉਹ ਫਤਿਹ ਰੈਲੀ ਹੋਵੇ, 10 ਤਰੀਕ ਨੂੰ ਜੋ ਅੰਦਾਜ਼ਾ ਲੱਗ ਰਿਹਾ ਇਕੱਠ ਤਾਂ ਹੋਏਗਾ, 71 ਤਾਂ ਹੋਏਗੀ। ਪਰ ਇਹਦੇ ਵਿੱਚੋਂ ਇੱਕ ਸਵਾਲ ਇਹ ਵੀ ਨਿਕਲ ਰਿਹਾ ਕਿ ਵੀ ਸੈਨੇਟ ਸਿੰਡੀਕੇਟ ਦੀਆਂ ਚੋਣਾਂ ਸਮੇਂ ਸਿਰ ਨਹੀਂ ਕਰਵਾ ਰਹੇ, ਇਸ ਲਈ ਹੋ ਸਕਦਾ ਹੁਣ ਇਹਦੇ ਨਾਲ ਇਹ ਮੰਗ ਵੱਡੀ ਹੋ ਜਾਵੇ ਕਿ ਪਹਿਲਾਂ ਚੋਣਾਂ ਸਮੇਂ ਸਿਰ ਕਰਾਓ, ਫਿਰ ਮੰਨਾਂਗੇ ਤੁਸੀਂ ਪੁਰਾਣੀ ਸਥਿਤੀ ਬਹਾਲ ਰੱਖ ਰਹੇ ਹੋ। ਪੁਰਾਣੀ ਸਥਿਤੀ ਤਾਂ SGPC ਦੀ ਵੀ ਬਹਾਲ ਹੈ
ਜੀ,
ਪਿਛਲੇ 10-11 ਸਾਲਾਂ ਤੁਸੀਂ ਚੋਣਾਂ ਹੀ ਨਹੀਂ ਕਰਾ ਰਹੇ ਉਹਨਾਂ ਦੀਆਂ, ਆਮ ਚੋਣਾਂ
ਜੀ,
ਪੁਰਾਣੇ ਮੈਂਬਰੇ ਚੱਲੇ ਆਉਂਦੇ ਨੇ, ਕਿੰਨੇ ਉਹਨਾਂ ਚੋਂ ਤੁਰ ਗਏ, ਦਰਜਨ ਤੋਂ 2 ਦਰਜਨ ਦੇ ਕਰੀਬ ਤਾਂ ਜਿਹੜੇ ਰਹੇ ਨਹੀਂ, ਕੋਈ ਵਿਦੇਸ਼ ਚਲਾ ਗਿਆ ਕੁਛ। ਸੋ ਫਿਰ ਕਿਵੇਂ ਸਾਰਥਕ ਹੈ ਜੀ ਉਹ ਸਾਰੀ ਪ੍ਰਕਿਰਿਆ
ਜੀ?
ਉਸੇ ਤਰ੍ਹਾਂ ਇੱਥੇ ਸਵਾਲ ਖੜਾ। ਸੋ ਜੇ ਤੁਸੀਂ ਸੈਨੇਟ ਸਿੰਡੀਕੇਟ ਦੀਆਂ ਚੋਣਾਂ ਹੀ ਸਮੇਂ ਸਿਰ ਨਹੀਂ ਕਰਾਉਂਗੇ ਤੇ ਉਹ ਵੀ ਵਿਦਿਆਰਥੀਆਂ ਨੂੰ ਧਰਨੇ ਪ੍ਰਦਰਸ਼ਨ ਲਾ ਕੇ ਕਰਾਉਣੇ ਪੈਣਗੇ, ਫਿਰ ਤੁਸੀਂ ਕਿਵੇਂ ਕਹਿੰਦੇ ਹੋ ਜੀ ਸੰਵਿਧਾਨਕ ਬੋਡੀ ਹੈ? ਸੋ ਇਸ ਲਈ ਇਹ ਵੀ ਹੈ। ਸੋ ਹੁਣ ਕੱਲ ਨੂੰ ਨਵਾਂ ਰੂਪ ਵਿਦਿਆਰਥੀ ਜੇ ਕੋਈ ਫੈਸਲਾ ਲੈਂਦੇ ਉਹ ਸਾਹਮਣੇ ਆ ਜਾਏਗਾ, ਪਰ ਜੋ ਜਾਣਕਾਰੀ ਕੇਂਦਰ ਦੇ ਇਸ ਫੈਸਲੇ ਤੋਂ ਬਾਅਦ ਮਿਲ ਰਹੀ ਆ ਉਹੀ ਹੈ ਜੀ ਕਿ 10 ਤਰੀਕ ਨੂੰ 71 ਤੋਂ ਹੋਏਗੀ, ਹੁਣ ਕਿਸ ਰੂਪ 'ਚ ਹੁੰਦੀ ਹੈ ਇਹ ਦੇਖਦੇ ਹਾਂ ਜੀ।
ਅਤੇ ਦੀਪਕ ਜੀ ਦੱਸਿਓ, ਜਿਹੜੀ ਸ਼ਾਮਲਾਟਾਂ ਦੀ ਖਾਤਰ ਕਿ ਮਾਨ ਸਰਕਾਰ ਹੁਣ ਏਜੰਟ ਬਣ ਗਈ ਹੈ, ਦਲਾਲ ਬਣ ਗਈ ਹੈ, ਕੀ ਚੱਲਦਾ ਪਿਆ ਜੀ?
ਪਤਾ ਨਹੀਂ ਜੀ, ਇਹ ਤਾਂ ਇਹੀ ਜਾਣਨ ਕਿ ਕਿਸ ਮਨਸ਼ਾ ਨਾਲ ਇਹ ਸਿਰਫ ਜ਼ਮੀਨਾਂ ਵਾਲੀ ਖੇਡ 'ਚ ਖੇਡਦੇ ਆ। ਮਤਲਬ ਆਪਾਂ ਇੱਕੋ ਹਵਾਲੇ ਨਾਲ ਕਿੰਨੀ ਵਾਰ ਖਬਰਾਂ 'ਤੇ ਗੱਲ ਕਰ ਚੁੱਕੇ, ਪਰ ਹਰ ਵਾਰ ਨਵਾਂ ਪੈਂਤੜਾ ਬਦਲ ਕੇ ਆਉਂਦੇ ਆ। ਉਹ ਜਿਵੇਂ ਬੈਰੂਪੀ ਇਹ ਹੁੰਦੇ ਆ ਨਾ, ਉਹ ਬੰਦਾ ਤਾਂ ਇੱਕੋ ਹੁੰਦਾ, ਉਹ ਹਰ ਵਾਰ ਰੂਪ ਬਦਲ ਬਦਲ ਕੇ ਆਉਂਦਾ ਕਿ ਹਾਂਜੀ ਕਦੇ ਕੁਛ ਬਣ ਕੇ ਆਉਂਦਾ, ਕਦੇ ਕੁਛ ਬਣ ਕੇ ਆਉਂਦਾ, ਹੈ ਨਾ। ਤੇ ਉਹ ਹਾਲ ਹੁਣ ਇਹਨਾਂ ਦਾ, ਇਹ ਬਹਿਰੂਪੀਏ ਨੇ, ਇਹ ਭੇਸ ਬਦਲ ਬਦਲ ਕੇ ਆ ਰਹੇ ਨੇ। ਆਪਾਂ ਲਗਾਤਾਰ ਗੱਲ ਕੀਤੀ ਵਿਜੇ ਜੀ ਕਿ ਇਹ ਮੰਡੀ ਬੋਰਡ ਦੀ ਜ਼ਮੀਨ, ਇਹ ਜੀ ਖੇਤੀਬਾੜੀ ਯੂਨੀਵਰਸਿਟੀ ਦੀ ਜ਼ਮੀਨ, ਇਹ ਲੈਂਡ ਪੂਲਿੰਗ ਰਾਹੀਂ ਜ਼ਮੀਨ, ਇਹ ਜੀ ਸਰਕਾਰੀ ਗੈਸਟ ਹਾਊਸ ਰੈਸਟ ਹਾਊਸ ਵਾਲਾ ਮਸਲਾ, ਇਹ ਪਿੰਡਾਂ ਦੀ ਸ਼ਾਮਲਾਤ ਵਾਲੀ ਪਹਿਲੂ, ਇਹ ਸਾਰੇ ਹਵਾਲੇ ਨਾਲ ਆਪਾਂ ਗੱਲ ਕੀਤੀ ਕਿ ਜ਼ਮੀਨਾਂ ਲੈ ਕੇ ਪ੍ਰਾਈਵੇਟ ਘਰਾਣਿਆਂ ਨੂੰ ਲੈਂਡ ਮਾਫੀ ਇਹਨੂੰ ਇਹਨਾਂ ਨੂੰ ਦੇਣਾ ਚਾਹੁੰਦੇ ਆ।
ਜੀ
ਪਰ ਉਹ ਸਾਰੀਆਂ ਚੀਜ਼ਾਂ ਜਦੋਂ ਪੂਰ ਨਹੀਂ ਪੈਂਦਾ, ਸਿਰੇ ਨਹੀਂ ਚੜ੍ਹਦੀਆਂ, ਲੋਕ ਸਵਾਲ ਕਰਦੇ ਨੇ, ਫਿਰ ਹੋਰ ਤਰੀਕੇ ਲੱਭਦੇ ਨੇ। ਹੁਣ ਨਵਾਂ ਤਰੀਕਾ ਲੱਭਿਆ,
ਜੀ
ਤਰੀਕਾ ਇਹ ਲੱਭਿਆ, ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਜਦੋਂ ਪਿੰਡਾਂ ਦੀ ਜ਼ਮੀਨ ਲਈ ਜਾਂਦੀ ਆ, ਮੰਨ ਲਓ ਪ੍ਰਾਈਵੇਟ ਜ਼ਮੀਨ ਲਈ ਤੁਸੀਂ,
ਜੀ
ਤੇ ਉਹ 10 ਕਿੱਲੇ ਲਈ, 20 ਕਿੱਲੇ ਲਈ, 50 ਕਿੱਲੇ ਲਈ, 100 ਕਿੱਲਾ ਲਈ, ਤਾਂ ਉਸ ਕਿੱਲਿਆਂ ਨੂੰ ਜਾਂਦੇ ਹੋਏ ਪਹੇ, ਰਾਹ, ਖਾਲਾਂ, ਜਿਹੜੀਆਂ ਸਾਂਝੀ ਥਾਵਾਂ ਨੇ, ਜਿਹੜੀਆਂ ਪੰਚਾਇਤੀ ਥਾਵਾਂ ਦੀ ਮੰਨਿਆ ਜਾਂਦਾ, ਸਰਕਾਰੀ ਗੋਰੀ, ਸਰਕਾਰੀ ਪਹਾ, ਸਰਕਾਰੀ ਰਾਹ, ਉਹ ਸਾਰਾ ਕਿਹੜੇ ਖੁੱਲ ਖਾਂਜੇ ਪਾਉਂਦੇ ਹੋ ਜੀ?
ਜੀ
ਉਹ ਕਿੱਥੇ ਜਾਂਦਾ ਜੀ? ਉਹਦਾ ਹਿਸਾਬ ਕਿਤਾਬ ਕੀ ਆ? ਫਿਰ ਜਦੋਂ ਇਹ ਕਲੋਨੀਆਂ ਪਿੰਡਾਂ ਦੀ ਜ਼ਮੀਨਾਂ ਲੈ ਕੇ ਕੱਟੀਆਂ ਜਾਂਦੀਆਂ, ਤੇ ਉਹਦੇ ਨਾਲ ਨਾਲ ਕਈ ਵਾਰ ਸ਼ਾਮਲਾਟ ਜ਼ਮੀਨ ਪਈ ਹੁੰਦੀ ਆ, ਉਹ ਵੀ ਵਿੱਚੇ ਕਬਜ਼ੇ ਚੜ੍ਹ ਜਾਂਦੀ ਹੈ। ਹੁਣ ਪੰਜਾਬ ਸਰਕਾਰ ਕਹਿੰਦੀ ਅਸੀਂ 141 ਪ੍ਰਾਈਵੇਟ ਕਲੋਨੀਆਂ ਨਿਸ਼ਾਨਦੇਹੀ ਕਰ ਲਈਆਂ ਜਿਨ੍ਹਾਂ ਨੇ ਸ਼ਾਮਲੜ ਜ਼ਮੀਨ ਦੱਬੀ ਹੋਈ ਆ, ਔਰ 400 ਕਰੋੜ ਤੋਂ ਵੱਧ ਦੀ ਸ਼ਾਮਲੜ ਜ਼ਮੀਨ ਆ ਜਿਹੜੀ ਅਸੀਂ ਛਡਾ ਲੈਣੀ ਆ। ਹੁਣ ਇਹ ਪਹਿਲੀ ਨਜ਼ਰੇ ਸੁਣ ਕੇ ਬੜਾ ਚੰਗਾ ਲੱਗਦਾ ਨਾ ਵਿਜੇ ਜੀ,
ਜੀ
ਕਿ ਵੀ ਸਰਕਾਰ ਚੰਗਾ ਕੰਮ ਕਰ ਰਹੀ ਆ, ਪਿੰਡਾਂ ਦੀ ਜ਼ਮੀਨ ਜੇ ਕਿਸੇ ਨੇ ਨਜਾਇਜ਼ ਦੱਬੀ ਆ ਕਲੋਨੀ ਵਾਲੇ ਨੂੰ, ਤਾਂ ਛਡਾ ਰਹੀ ਆ। ਪਰ ਹੁਣ ਇੱਥੋਂ ਹੀ ਖੇਡ ਸ਼ੁਰੂ ਹੁੰਦਾ। ਹੁਣ ਪਿੰਡਾਂ ਵਾਲਿਆਂ ਨੂੰ ਜਾ ਕੇ ਉਹ ਕਹਿੰਦੇ, ਸਰਕਾਰ ਕਹਿ ਰਹੀ ਆ ਕਿ ਵੀ ਤੁਹਾਡੀ ਸ਼ਾਮਲਾਟ ਜ਼ਮੀਨ ਇੰਨੀ ਇੰਨੀ ਕਿੱਲੇ ਬੋਲਦੀ ਆ, ਇੰਨੀ ਇੰਨੀ ਥਾਂ ਬੋਲਦੀ ਆ, ਪੁਰਾਣੀ ਕਲੋਨੀ ਨੇ ਦੱਬੀ ਹੋਈ ਆ, ਤੁਹਾਨੂੰ ਤਾਂ ਛੁਡਾ ਨਹੀਂ ਹੋਣੀ, ਤੁਸੀਂ ਤਾਂ ਕਰ ਨਹੀਂ ਸਕਦੇ ਕੁਛ, ਆਪਾਂ ਛੁਡਾ ਦਿੰਦੇ ਹਾਂ
ਜੀ।
ਪਰ ਉੱਥੇ ਫਲੈਟ ਬਣ ਗਏ, ਉੱਥੇ ਕਲੱਬ ਹਾਊਸ ਬਣ ਗਏ, ਉੱਥੇ ਸਵੀਮਿੰਗ ਪੂਲ ਬਣ ਗਏ, ਉੱਥੇ ਕੋਠੀਆਂ ਮਕਾਨ ਬਣ ਗਏ, ਹੁਣ ਤੁਹਾਨੂੰ ਜ਼ਮੀਨ ਤਾਂ ਵਾਪਸ ਨਹੀਂ ਮਿਲਣੀ, ਆਪਾਂ ਤਾਂ ਪੈਸਾ ਲੈ ਲੈਂਦੇ ਹਾਂ ਜ਼ਮੀਨ ਦਾ, ਸ਼ਾਮਲਾਟ ਜ਼ਮੀਨ ਜਿਹੜੀ ਕਲੋਨੀ ਵਾਲੇ ਦੱਬੀ, ਉਹ ਤੋਂ ਆਪਾਂ ਪੈਸਾ ਲੈ ਲੈਂਦੇ ਹਾਂ
ਜੀ।
ਤੇ ਪਹਿਲੀ ਨਜ਼ਰੇ ਇੱਥੇ ਤੱਕ ਵੀ ਠੀਕ ਲੱਗਦਾ ਵੀ ਠੀਕ ਹੈ, ਸਰਕਾਰ ਪੈਸਾ ਲੈ ਕੇ ਦੇ ਰਹੀ ਆ। ਹੁਣ ਸਰਕਾਰ ਕਲੋਨੀ ਵਾਲਿਆਂ ਨੂੰ ਫਾਰਮੂਲਾ ਦੇ ਰਹੀ ਆ ਕਿ ਵੀ ਜ਼ਮੀਨ ਤਾਂ ਅਸੀਂ ਛਡਾ ਲਾਂਗੇ ਡੰਡੇ ਦੇ ਜ਼ੋਰ ਤੇ, ਸਰਕਾਰ ਦੇ ਜ਼ੋਰ ਤੇ, ਉਹਦੇ ਨਾਲੋਂ ਚੰਗਾ ਹੈ ਤੁਸੀਂ ਜੋ ਰੇਟ ਤੇ ਜਦੋਂ ਜ਼ਮੀਨਾਂ ਖਰੀਦੀਆਂ ਸੀ ਉਸ ਰੇਟ ਦੇ ਹਿਸਾਬ ਨਾਲ ਪਿੰਡਾਂ ਨੂੰ ਪੈਸੇ ਦੇ ਦਿਓ। ਹੁਣ ਮਤਲਬ 10 ਸਾਲ ਪਹਿਲਾਂ ਜੋ ਰੇਟ ਸੀ, 5 ਸਾਲ ਪਹਿਲਾਂ ਜੋ ਰੇਟ ਸੀ, 7 ਸਾਲ ਪਹਿਲਾਂ ਜੋ ਰੇਟ ਸੀ, ਉਹ ਰੇਟ ਤੇ ਪਿੰਡਾਂ ਨੂੰ ਪੈਸੇ ਦੇ ਦਿਓ, ਤੁਹਾਡੀ ਜਾਨ ਤਾਂ ਸਕਾਲੀ ਕਰਤੀ ਆਪਾਂ। ਹੁਣ ਇੰਨੀ ਗੱਲ ਤਾਂ ਜਨਤਕ ਹੈ, ਪਰ ਕੀ ਇਹ ਤੋਂ ਪਿੱਛੇ ਵੀ ਕੁਛ ਹੈਗਾ ਕਿ ਭਾਈ ਬਾਕੀ ਸਾਨੂੰ ਥੋੜਾ ਬਹੁਤ ਪਾਰਟੀ ਫੰਡ ਦੇ ਦਿਓ, MLA ਚੋਣ ਫੰਡ ਦੇ ਦਿਓ, ਸੁਪਰੀਮੋ ਫੰਡ ਦੇ ਦਿਓ, ਪਤਾ ਨੀ ਕਿਹੜਾ ਕਿਹੜਾ ਫੰਡ, ਰੰਗਲਾ ਪੰਜਾਬ ਫੰਡ, ਪਤਾ ਨੀ ਕਿਹੜੇ ਕਿਹੜੇ ਫੰਡ ਮੰਗੇ ਹੋ, ਕੀ ਉਹ ਵੀ ਫਾਰਮੂਲਾ? ਮੈਂ ਕਹਿੰਦਾ ਉਹ ਵੀ ਨੀ ਹੈਗਾ, ਆਪਾਂ ਉਹ ਵੀ ਛੱਡ ਦਈਏ, ਪਰ ਕਿ ਚਲੋ ਪੜ੍ਹਦੇ ਉਹਦੇ ਕੁਛ ਨੀ, ਤੇ ਜੇ ਖੁੱਲਿਆਵੇਂ ਆ ਤਾਂ ਫਿਰ ਪਿੰਡਾਂ ਵਾਲਾ ਪੈਸਾ ਜਿਹੜਾ ਸ਼ਾਮਲਾਟਾਂ ਵਾਲਾ ਪੈਸਾ ਹੈ ਉਹ ਕਿਹਦਾ ਜੀ? ਪਿੰਡ ਦੀ ਪੰਚਾਇਤ ਦਾ
ਜੀ,
ਤੇ ਸਰਕਾਰ ਕਿਹਦੀ ਹੈ? ਪੰਜਾਬ ਦੀ, ਪਿੰਡਾਂ ਦੇ, ਸ਼ਹਿਰ ਦੇ, ਕਸਬਿਆਂ ਦੇ ਲੋਕਾਂ ਦੀ ਚੁਣੀ। ਤੇ ਜੇ ਸਰਕਾਰ ਇਹ ਕਮਿਸ਼ਨ ਖਾਣ ਤੇ ਆ ਜਾਵੇ, ਸਰਕਾਰ ਇਹ ਦਲਾਲਗਿਰੀ ਤੇ ਆ ਜਾਵੇ, ਫਿਰ ਉਹਨੂੰ ਸਰਕਾਰ ਕਹੀਏ ਕਿ ਏਜੰਟ ਕਹੀਏ?
ਜੀ
ਬਕਾਇਦਾ ਤੌਰ ਤੇ ਵਿਜੇ ਜੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਇਹ ਕਿਹਾ ਗਿਆ ਕਿ ਤੁਹਾਡੀਆਂ ਜ਼ਮੀਨਾਂ ਛਡਾ ਕੇ ਤੁਹਾਨੂੰ ਇੰਨਾ ਪੈਸਾ ਦਵਾਵਾਂਗੇ, 50% ਸਰਕਾਰ ਦੇ ਖਜ਼ਾਨੇ ਚ, 50% ਅਸੀਂ ਲਵਾਂਗੇ। ਹੁਣ ਇਹਦੇ ਵਿੱਚੋਂ ਹੀ ਬੀਬੀਆਂ ਨੂੰ 1000 ਰੁਪਏ ਵਾਲਾ ਫਾਰਮੂਲਾ ਕੱਢਣਾ ਜੀ? ਮਤਲਬ ਕਦੇ ਤਰਲੋ ਮਰਸ਼ੀ ਹੁੰਦੇ ਹੋ ਤੁਸੀਂ ਕਿ ਕਿਤੋਂ ਨਾ ਕਿਤੋਂ ਪੈਸਾ ਲਿਆਈਏ, ਕਦੇ ਤੁਸੀਂ ਪਿੰਡਾਂ ਨੂੰ ਕਹਿੰਦੇ ਹੋ ਤੁਹਾਡਾ ਜਿਹੜੇ ਪ੍ਰੋਜੈਕਟਾਂ ਚ ਆ ਗਿਆ ਉਹ ਚੋਂ ਸਾਨੂੰ 5% ਦੇ ਦਿਓ
ਜੀ।
ਆਪਾਂ 50% ਦੀ ਗੱਲ ਇੱਕ ਵਾਰ ਪਹਿਲਾਂ ਵੀ ਕਰ ਚੁੱਕੇ ਹਾਂ, ਕੁਝ ਪਿੰਡਾਂ ਨੂੰ ਇਹ 50% ਦੇ ਫਾਰਮੂਲੇ ਤੇ ਲਾਉਣਾ ਚਾਹੁੰਦੇ ਸੀ, ਹੁਣ ਆਹ ਰਿਪੋਰਟ ਸਾਹਮਣੇ ਆ ਤੁਹਾਡੇ
ਜੀ
ਕਿ ਸਰਕਾਰ ਨੇ ਅਧਿਕਾਰਕ ਤੌਰ ਤੇ ਪਹੁੰਚ ਪਰੋਚ ਕਰਕੇ ਪੰਚਾਇਤਾਂ ਨੂੰ ਕਹੀ ਹੈ ਛੁਡਾ ਲਓ ਨਾ। ਫਿਰ ਤੁਸੀਂ ਸੁਖਵਿਲੇ ਨੂੰ ਵੀ ਗਲਤ ਕਹਿੰਦੇ ਸੀ, ਤੁਸੀਂ ਤਾਂ ਕੈਪਟਨ ਦੇ ਫਾਰਮ ਹਾਊਸ ਨੂੰ ਵੀ ਗਲਤ ਕਹਿੰਦੇ ਸੀ, ਉੱਥੇ ਨੂੰ ਟਰੈਕਟਰ ਕਿਉਂ ਨਹੀਂ ਗਿਆ ਕੁਲਦੀਪ ਧਾਲੀਵਾਲ ਦਾ, ਉੱਥੇ ਢੋਲ ਕਿਉਂ ਨਹੀਂ ਵੱਜਿਆ ਅਜੇ ਤੱਕ 4.5 ਸਾਲ ਬੀਤ ਗਏ? ਤੇ ਆਹ ਕਲੋਨੀ ਵਾਲਿਆਂ ਤੋਂ ਛਡਾ ਲਓ ਫਿਰ ਜ਼ਮੀਨਾਂ, ਨਹੀਂ ਉਹਨਾਂ ਤੋਂ ਪੈਸੇ ਦਾ ਸੌਦਾ, ਔਰ ਉਹ ਵੀ ਉਸ ਰੇਟ ਦਾ, ਪੁਰਾਣੇ ਰੇਟ ਦਾ, ਉਹਨਾਂ ਨੂੰ ਵੀ ਵਾਹ ਵਾਹ ਕੇ ਲੈ ਵੀ ਤੁਹਾਡਾ ਵੀ ਫਾਇਦਾ ਕਰ ਰਹੇ ਹਾਂ ਤੇ ਤੁਹਾਡਾ ਇੱਕ ਨੰਬਰ 'ਚ ਵੀ ਸਾਰਾ ਕੰਮ, ਤੇ ਪਿੰਡਾਂ ਤੋਂ ਸਾਨੂੰ ਜੀ ਆਪਣੇ ਪੈਸੇ 'ਚੋਂ 50% ਦੇ ਦਿਓ। ਉਹ ਅੱਗੇ ਤੁਸੀਂ ਪਿੰਡਾਂ ਤੋਂ 20% ਲੈ ਰਹੇ ਹੋ ਉਹਨਾਂ ਦੀ ਆਮਦਨ 'ਚੋਂ ਪੰਚਾਇਤ ਵਿਭਾਗ ਚਲਾਉਣ ਲਈ, ਉਹਨੂੰ ਵਧਾ ਕੇ 30-32% ਕਰੀ ਬੈਠੇ ਹੋ, ਪਿੰਡਾਂ ਨੂੰ ਦੇਣਾ ਕੀ ਆ, ਉਲਟਾ ਖਾਣ ਤੇ ਆ ਗਏ। ਜਦੋਂ ਬਾੜੀ ਖੇਤ ਨੂੰ ਖਾਓ ਕਹੀ ਪੰਜਾਬ ਦੀ, ਉਹ ਸਰਕਾਰ ਪੰਜਾਬ ਦੇ ਪਿੰਡਾਂ ਨੂੰ ਖਾਣ ਤੇ ਆ ਗਈ, ਤੇ ਫਿਰ ਹੁਣ ਸਰਕਾਰ ਕਹੀਏ ਕਿ ਦਲਾਲ ਕਹੀਏ, ਤੁਸੀਂ ਦੱਸੋ ਜੀ।
ਦੀਪਕ ਜੀ ਦੱਸਿਓ, ਤਰਨ ਤਾਰਨ 'ਚ ਨੇਤਾ ਜੀ ਨੇ ਕੁਝ ਐਲਾਨ ਕੀਤੇ, ਪਰ ਐਲਾਨ ਇੰਝ ਲੱਗਦੇ ਨੇ ਜਿਵੇਂ ਕੋਈ ਗੁੰਡਾਗਰਦੀ ਵਾਲੀ ਗੱਲ ਹੋ ਰਹੀ ਹੋਵੇ। ਕੀ ਚੱਲ ਰਿਹਾ ਤਰਨ ਤਾਰਨ 'ਚ?
ਤਰਨ ਤਾਰਨ ਦੇ ਵਿੱਚ ਇਸ ਮੌਕੇ ਸਰਕਾਰ ਤੋਂ ਲੈ ਕੇ ਸਮੁੱਚੀ ਸਿਆਸੀ ਜਮਾਤ ਉੱਥੇ ਡੇਰੇ ਲਾ ਕੇ ਬੈਠੀ ਆ। 9 ਤਰੀਕ ਸ਼ਾਮ ਨੂੰ 5 ਵਜੇ ਚੋਣ ਪ੍ਰਚਾਰ ਮੁੱਕ ਜਾਣਾ, 11 ਤਰੀਕ ਨੂੰ ਵੋਟਾਂ ਪੈਣੀਆਂ
ਜੀ,
ਤੇ 9 ਤਰੀਕ ਤੋਂ ਬਾਅਦ ਇਹਨਾਂ ਨੂੰ ਪੰਜਾਬ ਦੇ ਮੁੱਦੇ ਵੀ ਚੇਤੇ ਆ ਜਾਣੇ, ਪੰਜਾਬ ਯੂਨੀਵਰਸਿਟੀ ਵੀ ਚੇਤੇ ਆ, ਅਜੇ ਤੱਕ ਤਰਨ ਤਾਰਨ 'ਚ ਵੀ ਚੇਤੇ ਨਹੀਂ ਆ ਰਹੇ ਪੰਜਾਬ ਦੇ ਮੁੱਦੇ। ਗੁੰਡਾਗਰਦੀ ਜ਼ਰੂਰ ਚੇਤੇ ਆ ਰਹੀ ਹੈ, ਕਦੇ ਕੇਜਰੀਵਾਲ ਜੀ ਜਾਂਦੇ ਨੇ, ਕਦੇ ਮਨੀਸ਼ ਸਿਸੋਦੀਆ ਜੀ ਕਹਿੰਦੇ ਮੈਂ ਤਾਂ ਰਹਿਣਾ ਹੀ ਇੱਥੇ ਆ, ਹੈ ਨਾ, ਸਾਮ ਦਾਮ ਦੰਡ ਵੇਦ ਉਹ ਸਾਰੇ ਫਾਰਮੂਲੇ ਉੱਥੇ ਲਾਗੂ ਹੋ ਰਹੇ ਨੇ। ਅਕਾਲੀ ਦਲ ਅੱਜ ਕਹਿੰਦੇ ਸਾਡੇ ਸਰਪੰਚ ਚੱਕ ਲਏ ਜੀ, ਮੌਜੂਦਾ ਵੀ, ਸਾਬਕਾ ਵੀ, ਕੁਝ MC ਚੱਕ ਲਏ ਜੀ, ਹੈ ਪੁਲਿਸ ਕਹਿੰਦੀ ਅਸੀਂ ਨਹੀਂ ਚੱਕੇ ਜੀ, ਉਹ ਕਹਿੰਦੇ ਫਿਰ ਅਗਵਾਹ ਦਾ ਪਰਚਾ ਕਰ ਦਰਜ ਕਰੋ ਜੀ, ਕੁਛ ਨਹੀਂ ਬੋਲਦੇ। ਉੱਧਰ ਕਾਂਗਰਸੀ ਦਾ ਪਤਾ ਨਹੀਂ ਕੀ ਖਾ ਕੇ ਚੋਣ ਪ੍ਰਚਾਰ 'ਚ ਗਏ ਨੇ, ਰੋਜ਼ ਉਹਨਾਂ ਦਾ ਪੰਗਾ ਪਿਆ ਰਹਿੰਦਾ। ਪਹਿਲਾਂ ਰਾਜਾ ਵੜਿੰਗ ਦੇ 2 ਪੰਗੇ ਸੀ, ਹੈ ਨਾ, ਪਹਿਲਾਂ ਉਹ ਬੋਲਤਾ ਮਤਲਬ ਹਿੰਦੁਸਤਾਨ ਨੂੰ ਬਣਾਵਾਂ ਜੀ, ਹੈ ਨਾ, ਫਿਰ ਬੋਲਤਾ ਜੀ ਕਿ ਆ ਲਓ ਜੀ ਅਸੀਂ ਮਤਲਬ ਰੰਗ ਭੇਦ ਬਾਰੇ, ਫਿਰ ਜੀ ਹੁਣ ਭਾਈ ਜੈਤਾ ਜੀ ਦੀ ਫੋਟੋ ਦੇ ਉੱਪਰ ਆਪਣੀਆਂ ਫੋਟੋਆਂ, ਗੁਰੂ ਸਾਹਿਬ ਦੀ ਸੀਸ ਉਹਨਾਂ ਦੀ ਮਤਲਬ ਹੈ ਨਾ ਗੋਦ 'ਚ ਹੈ, ਉਹਦੇ ਉੱਪਰ ਆਪਣੀਆਂ ਫੋਟੋਆਂ ਲਾ ਲਈਆਂ, ਉਹ ਹੁਣ ਪ੍ਰਤਾਪ ਬਾਜਵੇ ਨੂੰ ਵੀ SC ਕਮਿਸ਼ਨ ਤੋਂ ਨੋਟਿਸ ਹੋ ਗਿਆ। ਸੋ ਉਹ ਤਾਂ ਉਲਝੇ ਨੇ, ਪਰ ਜਿਹੜੇ ਨੇਤਾ ਜੀ ਦੇ ਗੁੰਡਾਗਰਦੀ ਵਾਲੇ ਬਿਆਨ ਦੀ ਗੱਲ ਕਰਦੇ ਹੋ, ਇਹ ਕਿਸੇ ਇੱਕ ਦਾ ਨਹੀਂ ਹੈ ਵਿਜੇ ਜੀ, ਸਾਰੀਆਂ ਸਿਆਸੀ ਧਿਰਾਂ ਦਾ ਆਵਾ ਉੱਤਿਆ ਹੋਇਆ। ਸੱਤਾਧਾਰੀ ਧਿਰ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਤਰਨ ਤਾਰਨ 'ਚ ਵੋਟਾਂ ਮੰਗਦਿਆਂ ਕਹਿੰਦੇ ਨੇ ਹਫ਼ਤੇ ਦਾ ਟਾਈਮ ਦਿੰਦਾ ਗੈਂਗਸਟਰਾਂ ਨੂੰ, ਪੰਜਾਬ ਛੱਡ ਕੇ ਭੱਜ ਜਾਓ ਨਹੀਂ ਤਾਂ ਠੋਕ ਦਿਆਂਗੇ। ਇਹ ਸਰਕਾਰ ਦੇ ਨੁਮਾਇੰਦਿਆਂ ਦੇ ਬਿਆਨ ਹੁੰਦੇ, ਇਹ ਸੂਬੇ ਦੇ ਮੁੱਖ ਮੰਤਰੀ ਰਹੇ ਹੋਣ ਜਿਹੜੇ 3-3 ਵਾਰ ਦਿੱਲੀ ਦੇ ਪਾਰਟੀ ਦੇ ਮੁਖੀ ਹੋਣ, ਇਹ ਉਹੋ ਜਿਹੇ ਦੇ ਬਿਆਨ ਹੁੰਦੇ ਨੇ। ਮਤਲਬ ਜੇ ਕੋਈ ਗਲਤ ਅਨਸਰ ਹੈ, ਜੇ ਕੋਈ ਗੁੰਡਾ ਏ ਗੈਂਗਸਟਰ ਹੈ, ਤੇ ਫਿਰ ਉਹ ਇੱਕ ਸੂਬੇ ਚੋਂ ਨਿਕਲੋ ਜੀ, ਦੂਏ ਸੂਬੇ ਜਾਣ ਨੂੰ ਹਦਾਇਤ ਦੇ ਰਹੇ ਹੋ ਜੀ, ਫਿਰ ਇਹ ਕਾਨੂੰਨੀ ਪਾਲਣ ਕਿਹੜਾ ਹੋਇਆ ਜੀ ਉਹਦਾ? ਦੂਸਰੇ ਪਾਸੇ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਕਾਂਗਰਸ ਦਾ ਪ੍ਰਧਾਨ
ਜੀ
ਕਹਿੰਦਾ ਬਈ ਸਾਡੀ ਸਰਕਾਰ ਆ ਜਾਣ ਦਿਓ, ਇਕੱਲੇ ਇਕੱਲੇ ਨੂੰ ਠੋਕੂ ਗੈਂਗਸਟਰਾਂ ਨੂੰ ਚੱਕ ਚੱਕ ਕੇ, ਡਰਿਓ ਨਾ, ਉਹਦੇ ਪਿਓ ਤੇ ਵੀ, ਉਹਦੀ ਮਾਂ ਤੇ ਵੀ, ਉਹਦੀ ਘਰਵਾਲੀ ਤੇ ਵੀ 300-200 ਦਾ ਪਰਚਾ ਪਾਉ, ਹੈ ਨਾ, ਮੈਂ ਐਂ ਕਰੂੰਗਾ ਕੰਮ, ਕਹਿੰਦਾ ਗੈਂਗਸਟਰ ਤਾਂ ਐਂ ਸਿੱਧੇ ਕਰ ਦੂੰਗਾ, ਮਹੀਨੇ ਦੇ ਵਿੱਚ 1 ਮਹੀਨਾ ਦੇ ਦਿਓ, ਕਹਿੰਦਾ ਸਰਕਾਰ ਆ ਜਾਣ ਦਾ, ਇੱਥੇ ਨਹੀਂ ਰੁਕਿਆ ਕੰਮ। ਰਵਨੀਤ ਬਿੱਟੂ ਕੇਂਦਰੀ ਮੰਤਰੀ ਨੇ BJP ਦੇ ਵਿੱਚ, ਉਹ ਕਹਿੰਦੇ ਜੀ ਗੈਂਗਸਟਰ ਤਾਂ UP ਵਾਲੇ ਫਾਰਮੂਲੇ ਨਾਲ ਮਕਾਵਾਂਗੇ ਅਸੀਂ, ਬਈ UP ਵਾਲਾ ਤਰੀਕਾ ਤਾਂ ਹੈਗਾ, ਗਿੱਟੇ ਗੋਡਿਆਂ 'ਚ ਗੋਲੀਆਂ ਮਾਰਦੇ ਹੋ ਤੁਸੀਂ, ਮਕਾਨ ਢਾਉਂਦੇ ਹੋ, ਬੁਲਡੋਜ਼ਰ ਚਲਾਉਂਦੇ ਹੋ, ਉਹ UP ਵਾਲਾ ਫਾਰਮੂਲਾ ਕਿਹੜਾ ਲਿਆਉਣਾ, ਇਹਦੇ ਉੱਪਰ ਦੀ ਹੋਰ ਕੀ ਕਰਨਾ। ਮਤਲਬ ਇਹ ਤਿੰਨੇ ਬਿਆਨਾਂ ਨੂੰ ਇੱਕ ਕੜੀ 'ਚ ਰੱਖ ਕੇ ਦੇਖੋ, ਮਤਲਬ ਤੁਹਾਨੂੰ ਇਹ ਤਾਂ ਪਤਾ ਕਿ ਗੈਂਗਸਟਰ ਪੰਜਾਬ ਦੇ ਵਿੱਚ ਇੱਕ ਮਸਲਾ ਹੈ, ਛੋਟੇ ਦੁਕਾਨਦਾਰ ਤੋਂ ਲੈ ਕੇ ਬੜੇ ਕਾਰੋਬਾਰੀ ਤੱਕ ਫਿਰੌਤੀਆਂ ਮੰਗੀਆਂ ਜਾਂਦੀਆਂ, ਕਲਾਕਾਰ ਜਗਤ ਕੋਈ ਬੜੀ ਧਿਰ ਉਹਨਾਂ ਤੋਂ ਪੈਸੇ ਫਿਰੌਤੀ ਵਸੂਲੀ ਜਾਂਦੀ ਹੈ, ਇਹ ਤਾਂ ਜੱਗ ਜਾ ਰਿਹਾ, ਗੈਂਗਸਟਰ ਮਸਲਾ ਹੈ, ਉਹਦੇ ਨਾਲ ਨਸ਼ਾ ਜੁੜਿਆ, ਉਹਦੇ ਨਾਲ ਪੁਲਿਸ ਜੁੜੀ ਆ, ਉਹਦੇ ਨਾਲ ਸਿਆਸੀ ਧਿਰਾਂ ਜੁੜੀਆਂ, ਇੱਕ ਪੂਰੀ ਚੇਨ ਹੈ, ਤੁਸੀਂ ਉਸ ਸਿਸਟਮ ਨੂੰ ਤੋੜਨ ਦੇ ਲਈ ਕਿਹੜੀ ਨੀਤੀ ਲੈ ਕੇ ਆ ਰਹੇ ਹੋ, ਇਹ ਕਿਹਨੇ ਦੱਸਣਾ ਜੀ? ਤੇ ਗੈਂਗਸਟਰ ਮਾਂ ਦੇ ਢਿੱਡੋ ਜੰਮੇ ਨੇ, ਜੇ ਸਿਸਟਮ 'ਚ ਬਣੇ ਨੇ ਤਾਂ ਉਹਨਾਂ ਨੂੰ ਵਾਪਸ ਮੋੜਨ ਦੇ ਲਈ ਤੁਹਾਡੇ ਕੋਈ ਫਾਰਮੂਲਾ ਨਹੀਂ, ਠੋਕਾਂਗੇ, ਮਾਰਾਂਗੇ, ਮਕਾ ਦਾਂਗੇ, ਕਰਾ ਦਾਂਗੇ, ਇਹ ਸਰਕਾਰੀ ਬੋਲੀ ਹੁੰਦੀ ਹੈ ਜੀ, ਇਹ ਸੱਤਾਧਾਰੀ ਧਿਰਾਂ ਦੀ ਬੋਲੀ ਹੁੰਦੀ ਹੈ ਜੀ, ਇਹ ਸਿਆਸਤਦਾਨ ਦੀ ਬੋਲੀ ਹੁੰਦੀ ਹੈ ਜੀ, ਇਹ MP MLA ਦੀ ਬੋਲੀ ਹੁੰਦੀ ਹੈ ਜੀ, ਦੱਸਿਓ ਮੈਨੂੰ ਬਈ, ਤੁਸੀਂ ਉੱਥੇ ਕਹੋ ਕਿ ਸਾਡੀ ਨੌਜਵਾਨ ਪੀੜ੍ਹੀ ਟਰੈਕ ਤੋਂ ਉਤਰ ਗਈ ਆ, ਅਸੀਂ ਉਹਨੂੰ ਵਾਪਸ ਲਿਆਵਾਂਗੇ ਮੁੜ ਕੇ, ਅਸੀਂ ਉਹਨੂੰ ਮੁੜ ਕੇ ਇਸ ਮਿੱਟੀ ਨਾਲ ਜੋੜਾਂਗੇ, ਧਰਮ ਨਾਲ ਜੋੜਾਂਗੇ, ਅਸੀਂ ਉਸਨੂੰ ਇਸ ਖਿੱਤੇ ਨਾਲ ਮੋਹ ਪਾਵਾਂਗੇ, ਅਸੀਂ ਉਹਨੂੰ ਕਿਰਤ ਦੇ ਹਾਣੀ ਬਣਾਵਾਂਗੇ। ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਹੁੰਦੇ ਸੀ ਨਾ, ਸਰਿੰਜਾ ਫੜ ਕੇ ਅਸੀਂ ਹੱਥਾਂ 'ਚ ਟਿਫਨ ਫੜਾਉਣੇ ਆ। ਤੇ ਜੇ ਇਹ ਬੋਲੀ ਹੈ ਗੁੰਡਾਗਰਦੀ ਵਾਲੀ, ਠੋਕਣ ਮਕਾਉਣ ਵਾਲੀ, ਇਸ ਨੂੰ ਪੁਲਿਸ ਰਾਜ ਵਾਲੀ ਬੋਲੀ ਕਹਿੰਦੇ ਆ, ਤੇ ਪੁਲਿਸ ਰਾਜ ਵੱਲ ਆਪਾਂ ਪਹਿਲਾਂ ਕਿੰਨੀ ਵਾਰ ਗੱਲ ਕਰ ਚੁੱਕੇ ਹਾਂ ਕਿ ਸਿਸਟਮ ਵੱਧ ਚੁੱਕਿਆ ਪੰਜਾਬ ਦਾ, ਇਸ ਨੂੰ ਮੁੜ ਕੇ ਪੁਰਾਣੇ ਦੌਰ 'ਚ ਨਾ ਤੱਕ ਬੈਠੇ ਹੋ, ਇਹ ਚੁਣੌਤੀ ਹੈ। ਸੋ ਇਹਦਾ ਮਤਲਬ ਤੁਹਾਡੇ ਕੋਲ ਨੀਤੀ ਨਹੀਂ ਹੈ ਕੋਈ, ਤਾਂ ਤੁਸੀਂ ਅਜੇ ਬੋਲ ਬੋਲਦੇ ਹੋ, ਇਹ ਗੁੰਡਾਗਰਦੀ ਵਾਲੇ ਬੋਲ ਹੈ।
ਦੀਪਕ ਜੀ ਇਹ ਦੱਸਿਓ, ਸਾਬਕਾ DGP ਮੁਹੰਮਦ ਮੁਸਤਫਾ ਦੇ ਖਿਲਾਫ CBI ਨੇ FIR ਦਰਜ ਕਰ ਲਈ ਹੈ, ਮਾਮਲਾ ਹੈ ਇਹਨਾਂ ਦੇ ਬੇਟੇ ਦੇ ਦੇਹਾਂਤ ਦਾ। ਅਕੀਲ ਅਖਤਰ ਪੰਚਕੂਲਾ ਦੇ ਵਿੱਚ ਪਿਛਲੇ ਮਹੀਨੇ ਥੋੜ੍ਹੇ ਭੇਤ ਭਰੇ ਹਾਲਾਤ ਦੇ ਵਿੱਚ ਉਹਦੀ ਮੌਤ ਹੁੰਦੀ ਆ, ਕੀ ਵੇਰਵਾ ਇਸ ਮਾਮਲੇ ਦਾ, CBI ਨੇ ਇਹ ਕੇਸ ਹੁਣ ਦਰਜ ਕਿਉਂ ਕੀਤਾ?
16 ਅਕਤੂਬਰ ਦਾ ਦਿਨ ਸੀ ਜਿੱਦਣ ਇਹਨਾਂ ਦਾ ਮੁੰਡਾ ਘਰ ਦੇ ਵਿੱਚ ਮ੍ਰਿਤਕ ਪਾਇਆ ਜਾਂਦਾ ਹੈ, ਅਤੇ ਉਹ ਤੋਂ ਬਾਅਦ ਕਈ ਸਵਾਲ ਆਉਂਦੇ ਜੀ ਕਿ ਦਵਾਈ ਖਾ ਲਈ ਜੀ, ਓਵਰਡੋਜ਼ ਸੀ ਜੀ, ਆਹ ਸੀ ਜੀ, ਉਹ ਸੀ, ਪਰ ਉਹਦੀ ਵੀਡੀਓ ਇਨਪੁੱਟਸ, ਉਹਦਾ ਪੁਰਾਣਾ ਡਰੱਗ ਵਾਲਾ ਮਸਲਾ, ਉਹ ਸਾਰਾ ਸਿੱਟ ਦਾ ਰਿਕਾਰਡ ਹੈ, ਕੁਝ ਤੋਂ ਜਾਣਕਾਰੀ ਇਕੱਤਰ, ਉਹ ਸਾਰਿਆਂ ਦੇ ਵਿੱਚ ਮੁਹੰਮਦ ਮੁਸਤਫਾ ਅਤੇ ਉਹਨਾਂ ਦਾ ਪਰਿਵਾਰ ਕਿਰਦਾ ਨਜ਼ਰ ਆ ਰਿਹਾ। ਅਤੇ ਉਹ ਸਾਰੀ ਸਥਿਤੀ ਦੇ ਵਿੱਚ ਇਸ ਮਸਲੇ ਦੇ ਉੱਤੇ ਹਰਿਆਣਾ ਨੇ ਇੱਕ ਸਿੱਟ ਬਣਾਈ ਸੀ, ਪਰ ਗੱਲ CBI ਤੱਕ ਦੀ ਉੱਠੀ, ਅਤੇ ਕਿਉਂਕਿ ਇੱਕ ਧਿਰ ਨੇ ਸਾਹਮਣੇ ਆ ਕੇ ਉਹਦੀ ਮੰਗ ਕੀਤੀ ਅਤੇ ਉਹ ਮਾਮਲਾ ਚੱਲਿਆ ਗਿਆ, ਅਤੇ ਆਖਿਰ ਹੁਣ ਕੇਂਦਰ ਨੇ CBI ਜਾਂਚ ਦੀ ਮਨਜ਼ੂਰੀ ਦੇ ਦਿੱਤੀ, ਅਤੇ ਮਨਜ਼ੂਰੀ ਮਿਲਦਿਆਂ ਹੀ CBI ਨੇ ਮੁਹੰਮਦ ਮੁਸਤਫਾ ਜਿਹੜੇ ਪੰਜਾਬ ਦੇ ਸਾਬਕਾ DGP ਨੇ, ਉਹਨਾਂ ਦੀ ਪਤਨੀ ਰਜ਼ੀਆ ਸੁਲਤਾਨਾ ਜਿਹੜੀ ਪੰਜਾਬ 'ਚ MLA ਰਹੀ, ਮੰਤਰੀ ਰਹੀ, ਅਤੇ ਫਿਰ ਇਹਨਾਂ ਦੀ ਨੂੰਹ ਅਕੀਲ ਦੀ ਪਤਨੀ ਹੈ ਨਾ, ਉਹ ਵਕਫ ਬੋਰਡ ਦੀ ਚੇਅਰਪਰਸਨ ਰਹੀ ਹੈ ਨਾ, ਉਹ ਅਤੇ ਇਹਨਾਂ ਦੀ ਕੁੜੀ ਮਤਲਬ ਉਸ ਮੁੰਡੇ ਦੀ ਭੈਣ, ਚਾਰ ਜਣਿਆਂ ਦੇ ਉੱਤੇ CBI ਨੇ FIR ਕਰ ਦਿੱਤੀ ਆ। ਸੋ ਤੁਰੰਤ FIR ਦਾ ਮਤਲਬ ਹੁਣ ਜੋ ਸਿੱਟ ਨੇ ਹੁਣ ਤੱਕ ਜਾਂਚ ਕੀਤੀ ਆ, ਕਿਉਂਕਿ ਸਿੱਟ ਨੇ ਪਟਿਆਲਾ ਜਾ ਕੇ ਨਸ਼ਾ ਛਡਾਓ ਕੇਂਦਰ ਤੋਂ ਵੀ ਰਿਕਾਰਡ ਇਕੱਠਾ ਕੀਤਾ ਸੀ, ਇਹਨਾਂ ਦੀ ਸਿਕਿਉਰਿਟੀ ਵਾਲਿਆਂ ਤੋਂ, ਨੌਕਰਾਂ ਤੋਂ, ਘਰੇ ਆਉਣ ਜਾਣ ਵਾਲਿਆਂ ਤੋਂ ਉਹ ਵੀ, ਅਤੇ ਬਾਕੀ ਜਿਹੜੇ ਤੱਥ ਸਬੂਤ ਸੀਗੇ ਹੈ ਨਾ, ਚਿੱਠੀ ਪੱਤਰ, ਪੋਸਟਾਂ, ਵੀਡੀਓ, ਸਾਰਾ ਕੁਛ। ਸੋ ਸਾਰਾ ਕੁਛ ਹੁਣ CBI ਨੇ ਆਪਣੇ ਹੱਥ 'ਚ ਲੈ ਲੈਣਾ ਜਾਂ ਲੈ ਲਿਆ, ਅਤੇ ਉਹਦੇ ਆਧਾਰ 'ਤੇ ਉਹਨੇ FIR ਕਰ ਦਿੱਤੀ, ਅਤੇ ਹੁਣ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ। ਪਰ ਅਜੇ ਇਨਕੁਆਇਰੀ ਦਾ ਹਿੱਸਾ ਹੋਏਗਾ, ਉਹ ਸਾਰੇ ਤੋਂ ਬਾਅਦ ਗੱਲ ਕਿੱਧਰ ਨੂੰ ਵੱਧਦੀ ਹੈ ਦੇਖਣ ਵਾਲੀ ਗੱਲ ਹੋਏਗੀ। ਸੋ ਸਵਾਲ ਇਹੀ ਹੈ ਕਿ ਜੀ ਜੇ ਚਾਰਜੀਆਂ ਦੇ ਉੱਤੇ ਹੋਇਆ ਤਾਂ ਇਹਦਾ ਮਤਲਬ ਫਿਲਹਾਲ ਇਹ ਉਹਨਾਂ ਦੀ ਨਜ਼ਰ 'ਚ ਆਰੋਪੀ ਨੇ, ਸੋ ਦੋਸ਼ ਸਾਬਤ ਹੁੰਦੇ ਨੇ ਜਾਂ ਨਹੀਂ ਹੁੰਦੇ ਆਉਣ ਵਾਲਾ ਸਮਾਂ ਦੱਸੇਗਾ, ਪਰ ਮੁਹੰਮਦ ਮੁਸਤਫਾ ਅਤੇ ਉਹਨਾਂ ਦਾ ਟੱਬਰ ਹੁਣ ਫਸਿਆ ਨਜ਼ਰ ਆਉਂਦਾ ਲੱਕੜੀ।
ਅਤੇ ਦੀਪਕ ਜੀ, ਆਵਾਰਾ ਪਸ਼ੂਆਂ ਨੂੰ ਕਾਬੂ ਕਰਨ ਸੰਬੰਧੀ ਪਿਛਲੇ ਸਮੇਂ 'ਚ ਗੱਲ ਬੜੀ ਚੱਲੀ ਹੈ, ਬਹੁਤ ਸਾਰੇ ਕੁਝ ਦਰਦਨਾਕ ਘਟਨਾਵਾਂ ਤੁਸੀਂ ਬੜੇ ਅੰਕੜੇ ਪਿਛਲੇ ਹਫ਼ਤਿਆਂ ਦੌਰਾਨ ਸਾਂਝੇ ਵੀ ਕੀਤੇ ਨੇ ਕਿ ਕਿਸ ਤਰ੍ਹਾਂ ਆਵਾਰਾ ਪਸ਼ੂਆਂ ਕਰਕੇ, ਆਵਾਰਾ ਜਾਨਵਰਾਂ ਕਰਕੇ ਕਿੰਨੀਆਂ ਸੰਗੀਨ ਘਟਨਾਵਾਂ ਵਾਪਰਦੀਆਂ ਨੇ। ਅਸੀਂ ਰੀਸੈਂਟਲੀ ਦੇਖਿਆ ਜਦੋਂ ਰਾਜਵੀਰ ਜਵੰਧਾ ਵਾਲੇ ਮਾਮਲੇ ਦੇ ਵਿੱਚ ਹੈ ਨਾ, ਉਹਨਾਂ ਦੀ ਮੌਤ ਤੋਂ ਬਾਅਦ ਇਹ ਮੁੱਦਾ ਕਾਫੀ ਭਖਿਆ ਸੀ, ਉਸ ਤੋਂ ਪਹਿਲਾਂ ਵੀ ਗੱਲ ਚੱਲਦੀ ਰਹੀ ਹੈ। ਹੁਣ ਆਵਾਰਾ ਪਸ਼ੂਆਂ ਨੂੰ ਕੰਟਰੋਲ ਕਰਨ ਦੇ ਲਈ ਜਾਂ ਆਵਾਰਾ ਕੁੱਤਿਆਂ ਨੂੰ ਕੰਟਰੋਲ ਕਰਨ ਦੇ ਲਈ ਕੀ ਹੁਕਮ ਇਹ ਦਿੱਤੇ ਗਏ ਨੇ ਕਿ ਕੁੱਤਿਆਂ ਦੀ ਨਸਬੰਦੀ ਕਰ ਦਿੱਤੀ ਜਾਵੇ?
ਬਿਲਕੁਲ ਜੀ, ਬੜੇ ਅਹਿਮ ਫੈਸਲੇ ਆਏ ਨੇ ਮਾਣਯੋਗ ਸੁਪਰੀਮ ਕੋਰਟ ਵੱਲੋਂ। ਉਹਨਾਂ ਵੱਲੋਂ ਕਿਹਾ ਗਿਆ ਕਿ ਇੱਕ ਤਾਂ ਜਿੰਨੇ ਵੀ ਆਵਾਰਾ ਕੁੱਤੇ ਨੇ ਉਹਨਾਂ ਕੁੱਤਿਆਂ ਨੂੰ ਜਨਤਕ ਥਾਵਾਂ ਤੋਂ ਦੂਰ ਰੱਖਿਆ ਜਾਵੇ, ਮਤਲਬ ਸਕੂਲ, ਕਾਲਜ, ਯੂਨੀਵਰਸਿਟੀ, ਬੱਸ ਸਟੈਂਡ, ਹਸਪਤਾਲ, ਖੇਡ ਗਰਾਊਂਡ, ਇਹੋ ਜਿਹੀਆਂ ਥਾਵਾਂ ਤੋਂ ਆਵਾਰਾ ਕੁੱਤੇ ਉੱਥੇ ਨਜ਼ਰ ਨਹੀਂ ਆਉਣੇ ਚਾਹੀਦੇ। ਬਕਾਇਦਾ ਤੌਰ 'ਤੇ ਉਹਦੀ ਚਾਰਦੀਵਾਰੀ, ਜੇ ਚਾਰਦੀਵਾਰੀ ਨਹੀਂ ਹੈਗੀ ਤਾਂ ਉੱਥੇ ਤਾਰ ਲੱਗੀ ਹੋਵੇ, ਉੱਥੇ ਜਾਲ ਲੱਗਿਆ ਹੋਵੇ, ਇਸ ਤਰ੍ਹਾਂ ਹੋਣ ਕਿ ਤਾਂ ਕਿ ਆਵਾਰਾ ਕੁੱਤੇ ਉਸ ਦਾਇਰੇ ਦੇ ਅੰਦਰ ਨਾ ਆ ਸਕਣ। ਦੂਸਰਾ, ਉਹ ਕਹਿੰਦੇ ਵੀ ਫਿਰ ਕੱਲ੍ਹ ਨੂੰ ਕੋਈ ਜਾਲ ਵੱਟੇ ਤੋੜ ਕੇ ਲੈ ਕੇ ਜਾਵੇ, ਉਹਦੇ ਲਈ ਨੋਡਲ ਅਧਿਕਾਰੀ ਦੀ ਨਿਯੁਕਤੀ ਜ਼ਰੂਰੀ ਹੈ, ਉਹਦੀ ਤੈਨਾਤੀ ਨਾਲ ਹੋਵੇ। ਫਿਰ ਇਹੀ ਨਹੀਂ, ਮਾਣਯੋਗ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਆਵਾਰਾ ਕੁੱਤਿਆਂ ਨੂੰ ਜਿੱਥੋਂ ਫੜਨਾ ਉੱਥੇ ਛੱਡਣੇ ਨਹੀਂ, ਉਹਨਾਂ ਲਈ ਸ਼ੈਲਟਰ ਹੋਮ ਦਾ ਪ੍ਰੋਪਰ ਪ੍ਰਬੰਧ ਹੋਵੇ, ਤੇ ਗਾਂ ਨੂੰ ਉਹਦਾ ਕੁਣਵਾ ਵਧੇ ਫੁੱਲੇ ਨਾ, ਇਸ ਲਈ ਨਸਬੰਦੀ ਜ਼ਰੂਰੀ ਹੈ। ਕੁੱਤਿਆਂ ਨੂੰ ਫੜ ਕੇ ਨਸਬੰਦੀ ਕਰੋ ਤੇ ਸ਼ੈਲਟਰ ਹੋਮ ਲੈ ਕੇ ਜਾਓ। ਸੋ ਇਸ ਲਈ ਇਹ ਫੈਸਲਾ ਦਿੰਦਿਆਂ ਹੋਇਆਂ ਉਹਨਾਂ ਨੇ ਨਾਲ ਆਵਾਰਾ ਪਸ਼ੂਆਂ ਦੀ ਵੀ ਗੱਲ ਕੀਤੀ, ਮਤਲਬ ਕੁੱਤਿਆਂ ਕਰਨ ਵੀ ਸੜਕ ਹਾਦਸੇ ਵਾਪਰਦੇ ਨੇ, ਖਾਸ ਕਰਕੇ ਆਵਾਰਾ ਗਊਆਂ, ਸਾਂਡ ਜੇ, ਉਹਨਾਂ ਜਾਨਵਰਾਂ ਕਰਕੇ ਵੀ ਕਾਫੀ ਵਾਪਰਦੇ ਨੇ। ਹੁਣ ਇਹ ਵਰਤਾਰਾ ਵੀ ਬਹੁਤ ਦੇਰ ਤੋਂ ਵਿਵਾਦ ਚੱਲੀ ਜਾਂਦਾ ਕਿ ਜਦੋਂ ਸੜਕਾਂ ਦੇ ਉੱਤੇ ਆਵਾਰਾ ਗਊਆਂ ਘੁੰਮਦੀਆਂ ਨੇ ਤਾਂ ਗਊ ਸੈਸ ਵਾਲਾ ਮੁੱਦਾ ਹਰ ਵਾਰ ਉੱਠਦਾ ਹੈ, ਗਊਸ਼ਾਲਾਵਾਂ ਸਵਾਲਾਂ ਦੇ ਘੇਰੇ 'ਚ ਆਉਂਦੀਆਂ ਨੇ, ਸਰਕਾਰਾਂ ਸੰਸਥਾਵਾਂ ਸਵਾਲਾਂ ਦੇ ਘੇਰੇ 'ਚ ਆਉਂਦੀਆਂ ਨੇ, ਪਰ ਉਹ ਧਿਰ ਹਮੇਸ਼ਾ ਅਣਦੇਖੀ ਰਹਿੰਦੀ ਹੈ। ਜਿਹੜੀ ਧਿਰ ਮਤਲਬ ਗਊਆਂ ਪਾਲਦੀ ਹੈ ਜਾਂ ਉਹਨਾਂ ਦੇ ਬੱਚਿਆਂ ਨੂੰ ਛੱਡ ਦਿੰਦੀ ਹੈ, ਜਾਂ ਮਤਲਬ ਕਿ ਜਦੋਂ ਪਸ਼ੂ ਦੁਧਾਰੂ ਨਹੀਂ ਰਹਿੰਦਾ ਫਿਰ ਉਹਨੂੰ ਛੱਡ ਦਿੰਦੇ ਨੇ, ਹੈ ਨਾ। ਸੋ ਇਸ ਲਈ ਵੀ ਇੱਕ ਪਹਿਲੂ ਹੈ, ਤੇ ਦੂਸਰਾ ਇਹ ਵੀ ਹੈ ਕਿ ਫਸਲ ਬਹੁਤ ਉਜਾੜਦੇ ਨੇ ਇਹ, ਤੇ ਜਾਨੀ ਨੁਕਸਾਨ ਬਹੁਤ ਕਰਦੇ ਨੇ ਜਦੋਂ ਸੜਕਾਂ ਤੇ ਆ ਜਾਂਦੇ ਨੇ। ਫਿਰ ਇਹ ਜ਼ਿੰਮੇਵਾਰੀ ਸਿਸਟਮ ਦੀ, ਸਰਕਾਰਾਂ ਦੀ, ਪ੍ਰਸ਼ਾਸਨ ਦੀ ਕਿਉਂ ਨਹੀਂ ਗੀ? ਸੋ ਇਸ ਨੂੰ ਲੈ ਕੇ ਸੁਪਰੀਮ ਕੋਰਟ ਨੇ ਸਖ਼ਤ ਹਦਾਇਤ ਕੀਤੀ ਹੈ ਕਿ ਸਟੇਟ ਹਾਈਵੇ ਅਤੇ ਨੈਸ਼ਨਲ ਹਾਈਵੇ
ਜੀ
ਇਹਨਾਂ ਤੋਂ ਅਵਾਰਾ ਪਸ਼ੂਆਂ ਨੂੰ ਹਟਾ ਕੇ 7 ਦਿਨਾਂ ਦੇ ਵਿੱਚ ਚੀਫ ਸੈਕਟਰੀ, ਹਰੇਕ ਸੂਬੇ ਦਾ ਚੀਫ ਸੈਕਟਰੀ ਰਿਪੋਰਟ ਕਰੇ। ਸੋ ਇਸ ਲਈ ਉਹਨਾਂ ਤੋਂ 7 ਦਿਨਾਂ ਦੇ ਅੰਦਰ ਅੰਦਰ ਲਈ, ਹੋ ਸਕਦਾ ਹੁਣ ਰਿਪੋਰਟ ਚ ਕੋਈ ਇਹ ਕਹਿ ਦੇਵੇ ਜੀ ਅਸੀਂ ਤਾਂ ਹਟਾ ਤੇ, ਤੇ 8ਵੇਂ ਦਿਨ ਕੋਈ ਖਬਰ ਵੀਡੀਓ ਦਿਖੇ ਫਿਰ ਉਹ ਕਹਿਣਗੇ ਨਹੀਂ ਜੀ ਨਵੇਂ ਆ ਗਏ ਹੋਣੇ, ਅਸੀਂ ਤਾਂ ਪੁਰਾਣੇ ਹਟਾਇਆ ਹੈ। ਮਤਲਬ ਕੁਛ ਵੀ ਸੰਭਵ ਹੈ ਸਾਡੇ ਮੁਲਕ 'ਚ, ਤਾਂ ਇਹੀ ਰਿਪੋਰਟ ਵੀ ਬਣ ਸਕਦੀ ਹੈ। ਪਰ ਜੇ ਅਫਸਰ ਅਧਿਕਾਰੀ ਚਾਹੁਣ ਤਾਂ ਇਹਦਾ ਹੱਲ ਕੱਢਣਾ ਪੈਣਾ। ਜਿਵੇਂ ਪ੍ਰਦੂਸ਼ਣ ਇੱਕ ਮਸਲਾ ਹੈ
ਜੀ,
ਤੇ ਜਦੋਂ ਮੁੱਦਾ ਆਉਂਦਾ ਤਦ ਉਹਦੀ ਗੱਲ ਹੁੰਦੀ ਹੈ, ਤੇ ਹੁਣ ਕਿਤੇ ਐਂ ਨਾ ਹੋਵੇ ਕਿ ਹੁਕਮ ਆ ਗਏ ਤੇ 19 ਦੇਰ ਗੱਲ ਹੋਵੇ ਤੇ ਉਹ ਤੋਂ ਬਾਅਦ ਫਿਰ ਸਥਿਤੀ ਜਿਉਂ ਦਾ ਤੀ, ਮਤਲਬ ਪੰਚਾਇਤ ਦਾ ਕਿਆ ਸਿਰ ਮੱਥੇ ਪ੍ਰਣਾਲਾ ਉੱਥੇ ਦਾ ਉੱਥੇ, ਕਿਤੇ ਉਹ ਹੱਲ ਨਾ ਹੋ ਜਾਵੇ। ਸੋ ਇਹ ਫੈਸਲਾ ਦਰੁਸਤ ਹੈ ਤੇ ਇਹਦੀ ਜ਼ਰੂਰਤ ਵੀ ਹੈ। ਕਿੰਨੀਆਂ ਬੇਮਾਇਨੇ ਜਾਨਾਂ ਚਲੀਆਂ ਜਾਂਦੀਆਂ ਨੇ, ਹਾਦਸੇ, ਮਤਲਬ ਜੀਵ ਜੰਤੂ ਵੀ ਨੁਕਸਾਨਿਆ ਜਾਂਦਾ ਤੇ ਬੰਦੇ ਦਾ ਵੀ ਨੁਕਸਾਨ ਤੇ ਉਹਦਾ ਆਰਥਿਕ ਵੀ ਤੇ ਜਾਨੀ ਨੁਕਸਾਨ ਵੀ। ਸੋ ਇਹ ਸਾਰੇ ਪਹਿਲੂਆਂ ਦੇ ਉੱਤੇ ਗੌਰ ਕਰਨ ਦੇ ਲਈ ਮਾਨਯੋਗ ਸੁਪਰੀਮ ਕੋਰਟ ਦੀ ਟਿੱਪਣੀ ਹਦਾਇਤ ਬਹੁਤ ਵਾਜਬ ਹੈ। ਉਹਨਾਂ ਨੇ ਚੀਫ ਸੈਕਟਰੀਆਂ ਨੂੰ ਖੁਦ ਪੇਸ਼ ਹੋਣ ਤੋਂ ਤਾਂ ਛੂਟ ਦਿੱਤੀ ਹੈ, ਪਰ ਇਸ ਮਸਲੇ ਤੇ ਛੂਟ ਨਹੀਂ ਦਿੱਤੀ ਹੈ। ਸੋ ਦੇਖਦੇ ਹਾਂ ਜੀ ਹੁਣ ਸਟੇਟਸ ਰਿਪੋਰਟ ਜਿਹੜੀ 7 ਦਿਨਾਂ 'ਚ ਦੇਣ ਲਈ ਕਹੀ ਹੈ ਉਹ ਕਿੰਨੀ ਕਾਰਗਰ ਹੁੰਦੀ ਹੈ, ਤੇ ਕਿੰਨੇ ਕੁ ਅਵਾਰਾ ਕੁੱਤੇ ਤੇ ਅਵਾਰਾ ਪਸ਼ੂ ਹੁਣ ਤੁਹਾਨੂੰ ਦੇਖਣੋਂ ਬੰਦ ਹੋ ਜਾਣਗੇ, ਉਹਨਾਂ ਦੀ ਸਹੀ ਸੰਭਾਲ, ਸਹੀ ਟਿਕਾਣੇ ਤੇ ਰੱਖ ਰਖਾਵ ਉਹ ਹੋਏਗਾ ਕਿ ਨਹੀਂ ਹੋਏਗਾ, ਇਹ ਵਾਚਣਯੋਗ ਹੋਏਗਾ ਪਹਿਲਾਂ।
ਜੀ ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ। ਅਗਲੇ ਹਫ਼ਤੇ ਫਿਰ ਗੱਲ ਕਰਦੇ ਲਈ, ਤੁਹਾਡਾ ਵੀਕਐਂਡ ਖੁਸ਼ਗਵਾਰ ਰਹੇ। ਸਤਿ ਸ਼੍ਰੀ ਅਕਾਲ, ਥੈਂਕ ਯੂ,
ਬਹੁਤ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ,
ਮਿਹਰਬਾਨੀ।